ਭਾਈ ਸਾਹਿਬ, ਭਾਈ ਵੀਰ ਸਿੰਘ ਜੀ, ਆਕਾਸ਼ ਵਿੱਚ ਅਣਗਿਣਤ ਤਾਰੇ ਹੁੰਦੇ ਨੇ, ਪਰ ਸਾਰਿਆਂ ਦੀ ਰੌਸ਼ਨੀ ਇੱਕੋ ਜਿਹੀ ਨਹੀਂ ਹੁੰਦੀ। ਕੁਝ ਤਾਰਿਆਂ ਦੀ ਰੌਸ਼ਨੀ ਬਹੁਤ ਤੇਜ਼ ਹੁੰਦੀ ਹੈ ਤੇ ਰਾਹੋਂ ਭੁੱਲੇ ਪਾਂਧੀਆਂ ਨੂੰ ਰਾਹੇ ਪਾਉਂਦੀ ਹੈ। ਇਸੇ ਤਰ੍ਹਾਂ ਸੰਸਾਰ ਵਿੱਚ ਅਣਗਿਣਤ ਜੀਵ ਜਨਮਦੇ ਨੇ, ਪਰ ਉਹਨਾਂ ਵਿੱਚੋਂ ਕੋਈ ਵਿਰਲੀ ਤੇ ਪਵਿੱਤਰ ਆਤਮਾ ਹੀ ਰੌਸ਼ਨ ਮੁਨਾਰੇ ਦਾ ਕੰਮ ਦਿੰਦੀ ਹੈ, ਜੋ ਜੀਵਨ ਦੇ ਭੁੱਲੇ ਹੋਏ ਰਾਹੀਆਂ ਨੂੰ ਸਹੀ ਰਾਹ ਤੇ ਪਾ ਕੇ ਅਸਲੀ ਮੰਜ਼ਿਲ ਤੱਕ ਪਹੁੰਚਾਉਂਦੀ ਹੈ, ਭਾਵ ਵਾਹਿਗੁਰੂ ਨਾਲ ਮੇਲ ਕਰਵਾ ਦਿੰਦੀ ਹੈ। ਭਾਈ ਸਾਹਿਬ, ਭਾਈ ਵੀਰ ਸਿੰਘ ਜੀ ਇੱਕ ਐਸੀ ਹੀ ਪਵਿੱਤਰ ਆਤਮਾ ਸਨ। ਭਾਈ ਸਾਹਿਬ ਦੀ ਬੰਸਾਵਲੀ ਦੀਵਾਨ ਕੌੜਾ ਮੱਲ ਨਾਲ ਜਾ ਮਿਲਦੀ ਹੈ। ਦੀਵਾਨ ਕੌੜਾ ਮੱਲ ਦਾ ਜਨਮ ਚੌਧਰੀ ਵੱਲੂ ਮੱਲ ਦੇ ਘਰ 18ਵੀਂ ਸਦੀ ਦੇ ਆਰੰਭ ਵਿੱਚ ਮੁਲਤਾਨ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ। 1726 ਵਿੱਚ ਜ਼ਕਰੀਆ ਖਾਂ ਲਾਹੌਰ ਦਾ ਗਵਰਨਰ ਥਾਪਿਆ ਗਿਆ। ਇਹ ਉਹ ਸਮਾਂ ਸੀ ਜਦੋਂ ਸਿੱਖਾਂ ਉੱਤੇ ਘੋਰ ਜ਼ੁਲਮ ਕੀਤੇ ਜਾ ਰਹੇ ਸਨ। ਇਸੇ ਸਮੇਂ ਵਿੱਚ ਹੀ ਭਾਈ ਸਾਹਿਬ, ਭਾਈ ਮਨੀ ਸਿੰਘ ਜੀ ਅਤੇ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ। ਸੰਨ 1748 ਵਿੱਚ ਮੀਰ ਮੰਨੂ ਨੂੰ ਲਾਹੌਰ ਤੇ ਮੁਲਤਾਨ ਦਾ ਗਵਰਨਰ ਥਾਪਿਆ ਗਿਆ। ਉਸਨੇ ਦੀਵਾਨ ਕੌੜਾ ਮੱਲ ਨੂੰ ਆਪਣਾ ਦੀਵਾਨ ਅਤੇ ਆਪਣਾ ਜੂਨੀਅਰ ਨਿਯਤ ਕੀਤਾ। ਇਸੇ ਸਮੇਂ ਵਿੱਚ ਸਿੱਖਾਂ ਨੇ ਸ੍ਰੀ ਅੰਮ੍ਰਿਤਸਰ ਵਿਖੇ ਰਾਮ ਰਾਉਣੀ ਨਾਂ ਦੀ ਇੱਕ ਕੱਚੀ ਗੜੀ ਉਸਾਰ ਲਈ। ਇਸ ਗੜੀ ਨੂੰ ਅਦੀਨਾ ਬੇਗ ਨੇ ਮੀਰ ਮੰਨੂ ਦੇ ਹੁਕਮ ਤੇ ਕਈ ਮਹੀਨੇ ਘੇਰੀ ਰੱਖਿਆ। ਦੀਵਾਨ ਕੌੜਾ ਮੱਲ ਨੇ ਮੀਰ ਮੰਨੂ ਨੂੰ ਘੇਰਾ ਉਠਾ ਦੇਣ ਦੀ ਨੇਕ ਸਲਾਹ ਦਿੱਤੀ। ਇਹ ਘੇਰਾ ਉਠਵਾ ਦਿੱਤਾ ਗਿਆ ਤੇ ਸ੍ਰੀ ਦਰਬਾਰ ਸਾਹਿਬ ਦੇ ਨਾਂ ਕੁਝ ਜਗੀਰਾਂ ਲਵਾ ਦਿੱਤੀਆਂ ਗਈਆਂ। ਮੀਰ ਮੰਨੂ ਨੇ ਸ਼ਾਹ ਨਿਵਾਜ਼ ਉੱਤੇ ਫਤਿਹ ਪਾਉਣ ਲਈ ਦੀਵਾਨ ਸਾਹਿਬ ਨੂੰ ਮੁਲਤਾਨ ਰਵਾਨਾ ਕਰ ਦਿੱਤਾ ਅਤੇ ਇਸ ਮੁਹਿੰਮ ਵਿੱਚ ਦੀਵਾਨ ਸਾਹਿਬ ਦੀ ਸਹਾਇਤਾ ਲਈ ਸਰਦਾਰ ਜੱਸਿਆ ਸਿੰਘ ਆਲੂਵਾਲੀਆ ਦੀ ਜਥੇਦਾਰੀ ਹੇਠ ਸਿੰਘਾਂ ਦਾ ਇੱਕ ਦਲ ਭੇਜਿਆ ਗਿਆ। ਇਸ ਲੜਾਈ ਵਿੱਚ ਦੀਵਾਨ ਸਾਹਿਬ ਦੀ ਜਿੱਤ ਹੋਈ ਤੇ ਸ਼ਾਹ ਨਿਵਾਜ਼ ਖਾਨ ਮਾਰਿਆ ਗਿਆ। ਸਰਦਾਰ ਜੱਸਾ ਸਿੰਘ ਦੇ ਕਹਿਣ ਉੱਤੇ ਦੀਵਾਨ ਜੀ ਨੇ ਸ੍ਰੀ ਨਨਕਾਣਾ ਸਾਹਿਬ ਦਾ ਗੁਰਦੁਆਰਾ ਬਾਲ ਲੀਲਾ ਤੇ ਸਰੋਵਰ ਬਣਵਾ ਦਿੱਤਾ। ਹੋਰ ਕਈ ਗੁਰਦੁਆਰਿਆਂ ਦੀ ਸੇਵਾ ਵੀ ਉਹਨਾਂ ਨੇ ਕਰਵਾ ਦਿੱਤੀ। ਦੀਵਾਨ ਕੌੜਾ ਮੱਲ ਵਿੱਚ ਸਿੱਖੀ ਪਿਆਰ ਡੁੱਲ ਡੁੱਲ ਪੈਂਦਾ ਸੀ। ਆਪ ਨੇ ਔਖੇ ਸਮੇਂ ਵਿੱਚ ਸਿੱਖਾਂ ਦੀ ਜੋ ਸੇਵਾ ਕੀਤੀ ਅਤੇ ਦਰਦ ਵੰਡਾਇਆ, ਉਸ ਕਾਰਨ ਆਪ ਨੂੰ ਇਤਿਹਾਸ ਵਿੱਚ ਦੀਵਾਨ ਮਿੱਠਾ ਮੱਲ ਕਰਕੇ ਵਰਣਨ ਕੀਤਾ ਗਿਆ। ਦੀਵਾਨ ਕੌੜਾ ਮੱਲ ਦੇ ਦੋ ਪੁੱਤਰ ਦੀਵਾਨ ਹਰੀ ਸਿੰਘ ਅਤੇ ਦੀਵਾਨ ਤੋਖਾ ਰਾਮ ਸਨ। ਦੀਵਾਨ ਤੋਖਾ ਰਾਮ ਦੇ ਪੜਪੋਤਰੇ ਚੌਧਰੀ ਰਾਮ ਚੰਦ ਸਨ, ਜਿਨ੍ਹਾਂ ਦੇ ਅਗਾਂਹ ਤਿੰਨ ਲੜਕੇ ਹੋਏ। ਬਾਬਾ ਕਾਨ ਸਿੰਘ ਉਹਨਾਂ ਦੇ ਸਭ ਤੋਂ ਵੱਡੇ ਸਪੁੱਤਰ ਸਨ। ਬਾਬਾ ਕਾਨ ਸਿੰਘ ਸਾਧੂ ਸੁਭਾਅ ਦੇ ਵਿਅਕਤੀ ਸਨ। ਚੌਧਰੀ ਰਾਮ ਚੰਦ ਦਾ ਮੇਲ ਸਾਧੂ ਸੰਤਾਂ ਨਾਲ ਬਹੁਤ ਸੀ, ਜਿਸ ਕਰਕੇ ਬਾਬਾ ਕਾਨ ਸਿੰਘ ਜੀ ਦਾ ਮੇਲ ਮਿਲਾਪ ਵੀ ਸਾਧੂ ਸੰਤਾਂ ਨਾਲ ਕਾਫੀ ਹੋ ਗਿਆ। ਆਪ ਹਾਲਾਂ ਲਗਭਗ 12 ਸਾਲਾਂ ਦੇ ਹੀ ਸਨ ਕਿ ਅੰਮ੍ਰਿਤਸਰ ਆ ਗਏ ਅਤੇ ਸੰਤ ਰਾਮ ਦਿਆਲ ਹੋਰਾਂ ਦੇ ਕੋਲ ਆ ਟਿਕੇ। ਰੱਬੀ ਰਾਹ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਆਪ ਪੂਰਬ ਦੇ ਜੰਗਲਾਂ ਵਿੱਚ ਚਲੇ ਗਏ ਤੇ ਉੱਥੇ ਸਾਧੂਆਂ ਵਾਲਾ ਜੀਵਨ ਬਤੀਤ ਕਰਨ ਲੱਗੇ। ਲਗਭਗ 12 ਸਾਲ ਉਹਨਾਂ ਨੇ ਉੱਥੇ ਬਹੁਤ ਤਪੱਸਿਆ ਕੀਤੀ, ਫਿਰ ਕੁਝ ਸਾਲ ਕਿਤੇ ਹੋਰ ਗੁਜ਼ਾਰੇ ਤੇ ਅੰਤ ਮੁੜ ਅੰਮ੍ਰਿਤਸਰ ਵਿਖੇ ਸੰਤਾਂ ਦੇ ਪਾਸ ਆ ਗਏ। ਜਦੋਂ ਬਾਬਾ ਕਾਨ ਸਿੰਘ ਦੇ ਅੰਮ੍ਰਿਤਸਰ ਪੁੱਜਣ ਦੀ ਖਬਰ ਉਹਨਾਂ ਦੀ ਮਾਤਾ ਨੂੰ ਮਿਲੀ ਤਾਂ ਉਹ ਆਪਣੇ ਦੋਵੇਂ ਛੋਟੇ ਪੁੱਤਰਾਂ ਨੂੰ ਨਾਲ ਲੈ ਕੇ ਉੱਥੇ ਪਹੁੰਚ ਗਈ। ਮਾਤਾ ਦੇ ਆਉਣ ਤੇ ਬਾਬਾ ਜੀ ਨੇ ਕਟੜਾ ਗਰਬਾ ਸਿੰਘ ਵਿਖੇ ਆਪਣਾ ਮਕਾਨ ਬਣਵਾਇਆ। ਉਸ ਗਲੀ ਦਾ ਨਾਂ ਹੁਣ ਤੱਕ ਉਹਨਾਂ ਦੇ ਨਾਂ ਤੇ ਭਾਵ ਕੂਚਾ ਬਾਬੂ ਕਾਹਨ ਸਿੰਘ ਨਾਲ ਪ੍ਰਸਿੱਧ ਹੈ। ਬਾਬਾ ਕਾਹਨ ਸਿੰਘ ਸ਼ਾਦੀ ਦੇ ਹੱਕ ਵਿੱਚ ਨਹੀਂ ਸਨ। ਮਾਤਾ ਦੇ ਵਾਰ ਵਾਰ ਕਹਿਣ ਤੇ ਵੀ ਆਪ ਨਾਂ ਨੁੱਕਰ ਕਰਦੇ ਰਹੇ, ਪਰ ਮਾਤਾ ਅਖੀਰ ਬਾਬਾ ਜੀ ਨੂੰ ਮਨਾਉਣ ਵਿੱਚ ਸਫਲ ਹੋ ਗਈ। 40 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਅੰਮ੍ਰਿਤਸਰ ਵਿੱਚ ਹੋ ਗਿਆ। ਉਹਨਾਂ ਦੇ ਘਰ ਕਈ ਬੱਚੇ ਹੋਏ, ਪਰ ਸਿਰਫ ਇੱਕ ਲੜਕੀ ਤੇ ਇੱਕ ਲੜਕਾ ਹੀ ਜਿਉਂਦੇ ਰਹੇ। ਲੜਕੇ ਦਾ ਨਾਮ ਡਾਕਟਰ ਚਰਨ ਸਿੰਘ ਸੀ। ਬਾਬਾ ਕਾਹਨ ਸਿੰਘ ਗੁਰਬਾਣੀ ਦੇ ਪ੍ਰੇਮੀ ਤੇ ਨਾਮ ਰਸੀਏ ਸਨ ਅਤੇ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਦੇ ਵਿਦਵਾਨ ਸਨ। ਆਪ ਉੱਘੇ ਵੈਦ ਤੇ ਹਕੀਮ ਵੀ ਸਨ। ਲਗਭਗ 91 ਸਾਲ ਦੀ ਉਮਰ ਭੋਗ ਕੇ ਬਾਬਾ ਕਾਹਨ ਸਿੰਘ ਅਕਾਲ ਚਲਾਣਾ ਕਰ ਗਏ। ਜਦੋਂ ਬਾਬਾ ਕਾਹਨ ਸਿੰਘ ਗੁਰਪੁਰੀ ਸੁਧਾਰੇ ਤਾਂ ਡਾਕਟਰ ਚਰਨ ਸਿੰਘ ਦੀ ਉਮਰ 25 ਸਾਲ ਸੀ। ਗੁਰਬਾਣੀ ਤੇ ਗੁਰਸਿੱਖੀ ਦੀ ਲਾਗ ਆਪ ਨੂੰ ਪਿਤਾ ਜੀ ਤੋਂ ਵਿਰਸੇ ਵਿੱਚ ਮਿਲੀ। ਵੈਦਗੀ ਤੇ ਹਕੀਮੀ ਦਾ ਗਿਆਨ ਵੀ ਪਿਤਾ ਜੀ ਕੋਲੋਂ ਹਾਸਲ ਹੋਇਆ। ਮੁੱਢਲੀ ਵਿਦਿਆ ਹਾਸਲ ਕਰਨ ਪਿੱਛੋਂ ਆਪ ਨੇ ਐਲੋਪੈਥੀ ਡਾਕਟਰੀ ਵਿੱਚ ਵੀ ਸਿੱਖਿਆ ਹਾਸਲ ਕੀਤੀ। ਸ਼ੁਰੂ ਵਿੱਚ ਉਹਨਾਂ ਨੇ ਅਜਨਾਲੇ ਤੇ ਅੰਮ੍ਰਿਤਸਰ ਵਿੱਚ ਕੁਝ ਸਮਾਂ ਨੌਕਰੀ ਵੀ ਕੀਤੀ, ਪਰ ਬਾਅਦ ਵਿੱਚ ਆਪਣਾ ਸੁਤੰਤਰ ਕਾਰ ਵਿਹਾਰ ਕਰਨ ਲੱਗ ਪਏ। ਆਪ ਦੇ ਉਤਸ਼ਾਹ ਦੇਣ ਤੇ ਸਿੰਘ ਸਭਾ ਅੰਮ੍ਰਿਤਸਰ ਨੇ ਗਰੀਬਾਂ ਲਈ ਹਸਪਤਾਲ ਤੇ ਸਿੰਘ ਸਭਾ ਡਿਸਪੈਂਸਰੀ ਖੋਲ੍ਹੀ, ਜਿੱਥੇ ਆਪ ਮੁਫ਼ਤ ਸੇਵਾ ਕਰਦੇ ਰਹੇ। ਉਹਨਾਂ ਨੇ ਸਿਰਫ ਮੁਫ਼ਤ ਸੇਵਾ ਹੀ ਨਹੀਂ ਕੀਤੀ, ਸਗੋਂ ਦਵਾਈਆਂ ਦਾ ਇੱਕ ਵੱਡਾ ਖਰਚਾ ਵੀ ਆਪਣੇ ਪਾਸੋਂ ਕਰਦੇ ਰਹਿੰਦੇ ਸਨ। ਡਾਕਟਰ ਸਾਹਿਬ ਸੰਸਕ੍ਰਿਤ, ਬ੍ਰਿਜ ਭਾਸ਼ਾ ਤੇ ਹਿੰਦੀ ਦੇ ਚੰਗੇ ਵਿਦਵਾਨ ਸਨ। ਅੰਗਰੇਜ਼ੀ ਤੇ ਫਾਰਸੀ ਵੀ ਜਾਣਦੇ ਸਨ। ਆਪ ਨੇ ਪੰਜਾਬੀ ਵਿੱਚ ਕਈ ਪੁਸਤਕਾਂ ਤੇ ਟ੍ਰੈਕਟ ਲਿਖੇ। ਬਾਬਾ ਜੀ ਦੀਆਂ ਪੁਸਤਕਾਂ ਵਿੱਚੋਂ ਜੰਗ ਮੜੋਲੀ, ਹੀਰ ਭਾਈ ਗੁਰਦਾਸ ਤੇ ਸ਼ਰਾਬ ਕੌਰ ਪ੍ਰਸਿੱਧ ਨੇ। ਬਾਣੀ ਬਿਓਰਾ ਤੇ ਸ਼ਬਦ ਬਿਰਤੀ ਪ੍ਰਕਾਸ਼ ਵੀ ਆਪ ਦੀ ਅਣਥੱਕ ਘਾਲਣਾ ਦਾ ਨਮੂਨਾ ਹੈ। ਆਪ ਨੇ ਸ਼ਕੁੰਤਲਾ ਨਾਟਕ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਆਪ ਜੀ ਵੱਲੋਂ ਲਿਖੇ ਗਏ ਬਹੁਤ ਸਾਰੇ ਟ੍ਰੈਕਟ ਸੁਸਾਇਟੀ ਵੱਲੋਂ ਛਾਪੇ ਗਏ। ਆਪ ਨੇ ਸਿੱਖ ਕੌਮ ਵਿੱਚ ਗੁਰਪੁਰਬ ਮਨਾਉਣ ਦਾ ਪ੍ਰਚਾਰ ਕੀਤਾ। ਵਿਦਵਾਨਾਂ ਨਾਲ ਮਿਲ ਕੇ ਸਿੱਖ ਕੌਮ ਦੀ ਆਰਥਿਕ ਤੇ ਪਰਮਾਰਥਿਕ ਦਸ਼ਾ ਸੁਧਾਰਨ ਲਈ ਵਿਚਾਰਾਂ ਅਤੇ ਯਤਨ ਕਰਦੇ ਰਹੇ। ਲੋਕਾਂ ਦੇ ਦਿਲਾਂ ਵਿੱਚ ਬਾਬਾ ਜੀ ਲਈ ਅਤਿਅੰਤ ਪਿਆਰ ਸੀ। ਆਪ ਗਰੀਬਾਂ ਦੇ ਬੜੇ ਹਮਦਰਦ ਸਨ ਤੇ ਲੋੜਵੰਦਾਂ ਦੀ ਪੈਸਿਆਂ ਤੇ ਕੱਪੜਿਆਂ ਨਾਲ ਸਹਾਇਤਾ ਕਰਦੇ ਸਨ। ਆਪ ਗਰੀਬਾਂ ਤੇ ਬਿਮਾਰਾਂ ਤੋਂ ਫੀਸ ਨਹੀਂ ਸਨ ਲੈਂਦੇ, ਸਗੋਂ ਉਹਨਾਂ ਦੀ ਖੁਰਾਕ ਲਈ ਆਪਣੇ ਪਾਸੋਂ ਖਰਚਾ ਕਰ ਦਿੰਦੇ ਸਨ। ਆਪ ਸਿੰਘ ਸਭਾ ਲਹਿਰ ਦੇ ਮੋਢੀਆਂ ਵਿੱਚੋਂ ਸਨ। ਆਪ ਨੇ ਹੀ ਅੰਮ੍ਰਿਤਸਰ ਵਿੱਚ ਕਵੀ ਦਰਬਾਰ ਆਰੰਭ ਕਰਨ ਦਾ ਉਪਰਾਲਾ ਕੀਤਾ। ਆਪ ਦੇ ਘਰ 4 ਲੜਕੇ ਤੇ 2 ਲੜਕੀਆਂ ਨੇ ਜਨਮ ਲਿਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਸਭ ਤੋਂ ਵੱਡੇ ਸਪੁੱਤਰ ਸਨ। ਡਾਕਟਰ ਸਾਹਿਬ 55 ਸਾਲ ਦੀ ਉਮਰ ਭੋਗ ਕੇ ਗੁਰਪੁਰੀ ਸਿਧਾਰ ਗਏ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈਸਵੀ ਨੂੰ ਡਾਕਟਰ ਚਰਨ ਸਿੰਘ ਜੀ ਹੋਰਾਂ ਦੇ ਗ੍ਰਹਿ ਵਿਖੇ ਅੰਮ੍ਰਿਤਸਰ ਵਿੱਚ ਹੋਇਆ। ਭਾਈ ਸਾਹਿਬ ਜੀ ਦੇ ਪਿਤਾ ਡਾਕਟਰ ਚਰਨ ਸਿੰਘ ਅਤੇ ਨਾਨਾ ਗਿਆਨੀ ਹਜ਼ਾਰਾ ਸਿੰਘ ਬਹੁਤ ਨਾਮ ਰਸੀਏ ਤੇ ਸਾਹਿਤਕ ਰੁਚੀ ਵਾਲੇ ਸਨ, ਜਿਸ ਕਰਕੇ ਉਹਨਾਂ ਦਾ ਪ੍ਰਭਾਵ ਭਾਈ ਸਾਹਿਬ ਉੱਤੇ ਪੈਣਾ ਸੁਭਾਵਕ ਹੀ ਸੀ। ਆਪ ਨੇ ਆਪਣੀ ਮੁੱਢਲੀ ਵਿਦਿਆ ਨਾਨਾ ਜੀ ਕੋਲੋਂ ਹੀ ਪ੍ਰਾਪਤ ਕੀਤੀ। ਨਾਨਾ ਜੀ ਨਾਲ ਆਪ ਦਾ ਬਹੁਤ ਪਿਆਰ ਸੀ। ਸਾਹਿਤਕ ਕੰਮਾਂ ਵਿੱਚ ਆਪਣੇ ਨਾਨਾ ਜੀ ਦਾ ਹੱਥ ਵਟਾਉਂਦੇ ਰਹੇ ਤੇ ਕਈ ਕਿਤਾਬਾਂ ਦਾ ਉਲਥਾ ਪੰਜਾਬੀ ਵਿੱਚ ਕੀਤਾ। ਉਸ ਸਮੇਂ ਪੰਜਾਬੀ ਪੁਸਤਕਾਂ ਦੀ ਬੜੀ ਥੁੜ ਸੀ। ਭਾਈ ਸਾਹਿਬ ਨੇ ਨਾਨਾ ਜੀ ਨੂੰ ਕਿਹਾ, ਤੁਸੀਂ ਪੰਜਾਬੀ ਵਿੱਚ ਉਲਥਾ ਤੇ ਕਰ ਦਿੰਦੇ ਹੋ, ਪਰ ਤੁਸੀਂ ਆਪਣੀ ਕੋਈ ਮੌਲਿਕ ਰਚਨਾ ਕਿਉਂ ਨਹੀਂ ਕਰਦੇ? ਨਾਨਾ ਜੀ ਇਹ ਗੱਲ ਸੁਣ ਕੇ ਹੱਸ ਪਏ ਤੇ ਉਹਨਾਂ ਨੇ ਉੱਤਰ ਦਿੱਤਾ, ਪੁੱਤਰਾ ਮੈਂ ਤੇ ਨਹੀਂ ਲਿਖ ਸਕਿਆ, ਪਰ ਤੂੰ ਜ਼ਰੂਰ ਲਿਖੇਗਾ। ਨਾਨਾ ਜੀ ਦਾ ਇਹ ਬੋਲ ਬਿਲਕੁਲ ਸੱਚ ਨਿਕਲਿਆ। ਆਪ 8 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਪਾਠ ਕਰ ਲੈਂਦੇ ਸਨ। 1891 ਵਿੱਚ ਮਿਸ਼ਨ ਹਾਈ ਸਕੂਲ ਤੋਂ ਆਪ ਨੇ ਐਂਟਰੈਂਸ ਦਾ ਇਮਤਿਹਾਨ ਪਾਸ ਕੀਤਾ ਅਤੇ ਜ਼ਿਲ੍ਹੇ ਭਰ ਵਿੱਚੋਂ ਅੱਵਲ ਰਹੇ, ਜਿਸ ਕਰਕੇ ਆਪ ਨੂੰ ਡਿਸਟ੍ਰਿਕਟ ਬੋਰਡ ਵੱਲੋਂ ਸੋਨੇ ਦਾ ਤਗਮਾ ਇਨਾਮ ਵਜੋਂ ਮਿਲਿਆ। ਐਂਟਰੈਂਸ ਪਾਸ ਕਰਨ ਤੇ ਆਪ ਨੂੰ ਨੌਕਰੀ ਦੇ ਕਈ ਸੱਦੇ ਪੱਤਰ ਆਏ। ਆਪ ਦੇ ਪਿਤਾ ਦੀ ਅਤੇ ਨੇੜੇ ਦੇ ਸੰਬੰਧੀਆਂ ਦੀ ਇਹ ਇੱਛਾ ਸੀ ਕਿ ਆਪ ਕੋਈ ਸਰਕਾਰੀ ਨੌਕਰੀ ਪ੍ਰਵਾਨ ਕਰ ਲੈਣ, ਪਰ ਆਪ ਦੀ ਖੁੱਲ੍ਹੀ ਤਬੀਅਤ ਨੇ ਨੌਕਰੀ ਕਰਨੀ ਸਵੀਕਾਰ ਨਾ ਕੀਤੀ, ਸਗੋਂ ਆਪ ਆਪਣੇ ਸੁਤੰਤਰ ਕਾਰ ਵਿਹਾਰ ਕਰਨਾ ਚਾਹੁੰਦੇ ਸਨ। ਉਹਨਾਂ ਨੇ ਭਵਿੱਖ ਲਈ ਦੋ ਨਿਸ਼ਾਨੇ ਸਨਮੁਖ ਰੱਖੇ ਹੋਏ ਸਨ। ਇੱਕ ਤਾਂ ਮਾਤ ਭਾਸ਼ਾ ਪੰਜਾਬੀ ਦਾ ਭੰਡਾਰ ਭਰਨ ਲਈ, ਜੋ ਕਿ ਸਿੱਖਣਾ ਹੋਇਆ ਪਿਆ ਸੀ, ਕਿਉਂਕਿ ਉਸ ਸਮੇਂ ਪੰਜਾਬੀ ਸਾਹਿਤ ਨਾ ਹੋਣ ਦੇ ਬਰਾਬਰ ਸੀ, ਤੇ ਦੂਸਰਾ ਆਪ ਦੀ ਪ੍ਰਬਲ ਇੱਛਾ ਇਹ ਸੀ ਕਿ ਪੰਜਾਬੀ ਦੀ ਫੁਲਵਾੜੀ ਜਿਹੜੀ ਬਿਲਕੁਲ ਵੀਰਾਨ ਹੋਈ ਪਈ ਹੈ, ਉਸ ਦੀ ਸੇਵਾ ਕਰਕੇ ਦੂਜੀਆਂ ਭਾਸ਼ਾਵਾਂ ਦੇ ਟਾਕਰੇ ਤੇ ਲਿਆ ਕੇ ਖੜੀ ਕੀਤੀ ਜਾਵੇ। ਦੂਸਰਾ ਨਿਸ਼ਾਨਾ ਉਹਨਾਂ ਦਾ ਇਹ ਸੀ ਕਿ ਦੁਖੀ ਜਗਤ ਨੂੰ ਰੂਹਾਨੀ ਪੱਖ ਤੋਂ ਉੱਚਾ ਚੁੱਕਿਆ ਜਾਏ। ਇਸ ਨੂੰ ਆਪਣੇ ਰੂਹਾਨੀ ਸਾਹਿਤ ਰਾਹੀਂ ਲੋਕ ਸੁਰਤਾਂ ਨੂੰ ਅਰਸ਼ੀ ਰੰਗਾਂ ਵਿੱਚ ਲੈ ਜਾਣ ਦੀ ਠਾਣ ਲਈ। ਇਹ ਦੋ ਨਿਸ਼ਾਨੇ ਮੁੱਖ ਰੱਖ ਕੇ ਆਪਨੇ ਆਪਣੀ ਕਲਮ ਚੁੱਕੀ ਤੇ ਲਗਭਗ 50 ਸਾਲ ਤੋਂ ਵੱਧ ਤੱਕ ਆਪ ਜੀ ਨੇ ਇਹ ਸੇਵਾ ਕੀਤੀ। ਜਿਵੇਂ ਕਿ ਵਰਣਨ ਕੀਤਾ ਗਿਆ ਕਿ ਭਾਈ ਸਾਹਿਬ ਆਪਣਾ ਵੱਖਰਾ ਆਜ਼ਾਦਾਨਾ ਤੌਰ ਤੇ ਕਾਰ ਵਿਹਾਰ ਕਰਨਾ ਚਾਹੁੰਦੇ ਸਨ, ਇਸ ਖਿਆਲ ਨੂੰ ਮੁੱਖ ਰੱਖ ਕੇ 1892 ਵਿੱਚ ਆਪ ਜੀ ਨੇ ਭਾਈ ਵਜ਼ੀਰ ਸਿੰਘ ਨਾਲ ਮਿਲ ਕੇ ਵਜ਼ੀਰ ਹਿੰਦ ਪ੍ਰੈਸ ਦਾ ਨਾਮ ਰੱਖ ਕੇ ਇੱਕ ਪ੍ਰਿੰਟਿੰਗ ਪ੍ਰੈਸ ਖੋਲ੍ਹੀ। ਉਸ ਸਮੇਂ ਟਾਈਪ ਆਦਿ ਨਹੀਂ ਸਨ ਬਣੇ ਹੋਏ, ਪੱਥਰਾਂ ਦੇ ਛਾਪੇਖਾਨੇ ਹੁੰਦੇ ਸਨ। ਗੁਰਮੁਖੀ ਲੀਥੋ ਦੁਆਰਾ ਹੀ ਪੱਥਰਾਂ ਉੱਪਰ ਛਾਪੀ ਜਾਂਦੀ ਸੀ। ਸ਼ੁਰੂ ਵਿੱਚ ਆਪ ਨੇ ਛਪਾਈ ਵਾਲਾ ਇੱਕ ਪੱਥਰ ਕਿਰਾਏ ਤੇ ਲਿਆ ਤੇ ਫਿਰ ਉਸੇ ਨੂੰ ਹੀ ਖਰੀਦ ਲਿਆ। ਜਿਹੜੀ ਆਮਦਨ ਹੋਈ ਉਹ ਸਾਰੀ ਪ੍ਰੈਸ ਵਿੱਚ ਲਾਈ ਗਈ ਤੇ ਇਸ ਨਾਲ ਇੱਕ ਹੋਰ ਪੱਥਰ ਖਰੀਦ ਲਿਆ। ਥੋੜੇ ਸਮੇਂ ਵਿੱਚ ਹੀ ਇਹਨਾਂ ਦਾ 6 ਪੱਥਰਾਂ ਵਾਲਾ ਪ੍ਰੈਸ ਹੋ ਗਿਆ। ਜਦੋਂ ਪਹਿਲੀ ਵਾਰ ਇਹ 6 ਪੱਥਰ ਇਕੱਠੇ ਚੱਲੇ ਤਾਂ ਕਾਫੀ ਵੱਡੀ ਭੀੜ ਇਸ ਛਾਪੇਖਾਨੇ ਨੂੰ ਵੇਖਣ ਲਈ ਆਈ ਸੀ। ਉਸ ਸਮੇਂ ਇਹ ਸਭ ਤੋਂ ਵੱਡਾ ਪੰਜਾਬੀ ਦਾ ਪ੍ਰੈਸ ਸੀ। ਉਸ ਤੋਂ ਪਿੱਛੇ ਟਾਈਪ ਬਣੇ ਤੇ ਭਾਈ ਸਾਹਿਬ ਜੀ ਨੇ ਨਵੀਆਂ ਮਸ਼ੀਨਾਂ ਮੰਗਵਾ ਲਈਆਂ। ਇਹ ਪ੍ਰੈਸ ਅੰਮ੍ਰਿਤਸਰ ਵਿੱਚ ਸਭ ਤੋਂ ਵੱਡਾ ਪ੍ਰੈਸ ਸੀ। ਉਸ ਸਮੇਂ ਉਹਨਾਂ ਨੇ ਆਪਣੀ ਲਿਖਣੀ ਰਾਹੀਂ ਪੰਥ ਅਤੇ ਪੰਜਾਬੀ ਦੀ ਮਾਤ ਭਾਸ਼ਾ ਦੀ ਸੇਵਾ ਕਰਨੀ ਸ਼ੁਰੂ ਕੀਤੀ। ਆਪ ਨੇ ਆਪਣੀ ਲਿਖਣੀ ਰਾਹੀਂ ਪੰਜਾਬੀ ਮਾਤ ਭਾਸ਼ਾ ਦੇ ਭੰਡਾਰੇ ਵਿੱਚ ਸਿੱਖ ਸਾਹਿਤ ਨਾਲ ਮਹਾਨ ਵਾਧਾ ਕੀਤਾ। ਆਪ ਦੀ ਲਿਖਣੀ ਨਾਲ ਨਵੀਨ ਪੰਜਾਬੀ ਬੋਲੀ ਦੇ ਸਾਹਿਤ ਦਾ ਇਤਿਹਾਸ ਸ਼ੁਰੂ ਹੁੰਦਾ। ਗੁਰੂ ਸਾਹਿਬਾਨ ਨੇ ਲਗਭਗ 400 ਸਾਲ ਪੰਜਾਬੀ ਸੱਭਿਆਚਾਰ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਰਾਹੀਂ ਪ੍ਰਫੁੱਲਤ ਕੀਤਾ। ਭਾਈ ਗੁਰਦਾਸ ਤੋਂ ਬਾਅਦ ਸਿੱਖ ਸਾਹਿਤ, ਜੋ ਪੰਜਾਬੀ ਸਾਹਿਤ ਦਾ ਸਰਵੋਤਮ ਅੰਗ ਹੈ, ਇਹ ਆਪਣੇ ਲੈਵਲ ਤੋਂ ਹੇਠਾਂ ਆ ਗਿਆ। ਸਿੱਖ ਵਿਦਵਾਨ ਬ੍ਰਿਜ ਭਾਸ਼ਾ ਵਿੱਚ ਸਾਹਿਤਕ ਰਚਨਾ ਕਰਨਾ ਫਖਰ ਸਮਝਦੇ ਸਨ ਤੇ ਪੰਜਾਬੀ ਭਾਸ਼ਾ ਨੂੰ ਗਵਾਰ ਭਾਸ਼ਾ ਕਹਿ ਕੇ ਪਿੱਛੇ ਸੁੱਟ ਦਿੱਤਾ। ਭਾਈ ਸਾਹਿਬ ਜੀ ਨੇ ਐਸੇ ਸਮੇਂ ਆਪਣੀ ਮਾਤ ਭਾਸ਼ਾ ਨੂੰ ਉੱਚਾ ਚੁੱਕਣ ਲਈ ਅਤੇ ਸਾਹਿਤ ਰਚਨਾ ਕਰਨ ਲਈ ਪੱਕੀ ਠਾਣ ਲਈ। ਉਹਨਾਂ ਨੂੰ ਪੰਜਾਬੀ ਭਾਸ਼ਾ ਵਿੱਚ ਸਾਹਿਤ ਰਚਨਾ ਕਰਨ ਤੋਂ ਰੋਕਿਆ ਵੀ ਗਿਆ, ਪਰ ਭਾਈ ਸਾਹਿਬ ਆਪਣੇ ਨਿਸ਼ਾਨੇ ਤੇ ਡਟੇ ਰਹੇ ਤੇ ਕਿਸੇ ਦੀ ਬਿਲਕੁਲ ਪ੍ਰਵਾਹ ਨਾ ਕੀਤੀ। ਇੱਕ ਵਾਰ ਆਪ ਦੇ ਪਿਤਾ ਜੀ ਦੇ ਮਿੱਤਰ ਬਾਬਾ ਸੁਮੇਰ ਸਿੰਘ, ਜਿਹੜੇ ਕਿ ਪਟਨਾ ਸਾਹਿਬ ਦੇ ਮਹੰਤ ਸਨ ਅਤੇ ਬ੍ਰਿਜ ਭਾਸ਼ਾ ਦੇ ਪ੍ਰਸਿੱਧ ਕਵੀ ਸਨ, ਉਹਨਾਂ ਨੇ ਆਪ ਦੇ ਪਿਤਾ ਜੀ ਨੂੰ ਕਿਹਾ ਕਿ ਤੁਹਾਡਾ ਬਰਖੁਰਦਾਰ ਪੰਜਾਬੀ ਵਿੱਚ ਕਵਿਤਾ ਲਿਖਦਾ ਹੈ, ਉਸ ਨੂੰ ਇਸ ਪਾਸਿਓਂ ਹਟਾ ਕੇ ਬ੍ਰਿਜ ਭਾਸ਼ਾ ਵਿੱਚ ਲਿਖਣ ਲਈ ਆਖੋ। ਡਾਕਟਰ ਸਾਹਿਬ ਹੱਸ ਪਏ ਤੇ ਕਹਿਣ ਲੱਗੇ, ਮੈਂ ਨੌਜਵਾਨ ਨੂੰ ਤੁਹਾਡੇ ਕੋਲ ਭੇਜ ਦਿਆਂਗਾ, ਤੁਸੀਂ ਉਹਨੂੰ ਸਮਝਾ ਦੇਣਾ। ਭਾਈ ਸਾਹਿਬ ਦੀ ਉਮਰ ਉਸ ਵੇਲੇ ਤਕਰੀਬਨ 30 ਵਰ੍ਹਿਆਂ ਦੀ ਸੀ। ਭਾਈ ਸਾਹਿਬ ਬਾਬਾ ਜੀ ਨੂੰ ਮਿਲੇ ਤੇ ਬਾਬਾ ਜੀ ਕਹਿਣ ਲੱਗੇ, ਤੁਸੀਂ ਜੋ ਕੁਝ ਲਿਖਦੇ ਹੋ ਨਾ ਸਾਨੂੰ ਸੁਣਾਓ। ਭਾਈ ਸਾਹਿਬ ਨੇ ਉਹਨਾਂ ਦਿਨਾਂ ਵਿੱਚ ਰਾਣਾ ਸੂਰਤ ਸਿੰਘ ਦੀ ਰਚਨਾ ਕਰ ਲਈ ਸੀ। ਭਾਈ ਸਾਹਿਬ ਨੇ ਉਸ ਵਿੱਚੋਂ ਇੱਕ ਕਾਂਡ ਪੜ੍ਹ ਕੇ ਸੁਣਾਇਆ। ਬਾਬਾ ਜੀ ਸੁਣ ਕੇ ਬੜੇ ਹੈਰਾਨ ਹੋਏ ਤੇ ਖੁਸ਼ ਹੋ ਕੇ ਅਸੀਸਾਂ ਦਿੱਤੀਆਂ ਤੇ ਕਹਿਣ ਲੱਗੇ, ਨੌਜਵਾਨ ਮੈਂ ਤੈਨੂੰ ਸੱਦਿਆ ਤੇ ਸੀ ਬਈ ਪੰਜਾਬੀ ਵੱਲੋਂ ਹਟਾ ਕੇ ਬ੍ਰਿਜ ਭਾਸ਼ਾ ਵੱਲ ਪ੍ਰੇਰਿਤ ਕਰਾਂਗਾ, ਪਰ ਤੇਰੀ ਕਵਿਤਾ ਸੁਣ ਕੇ ਮੇਰਾ ਆਪਣਾ ਮਨ ਹੀ ਪੰਜਾਬੀ ਵੱਲ ਖਿੱਚਿਆ ਗਿਆ, ਹੁਣ ਮੈਂ ਵੀ ਪੰਜਾਬੀ ਵਿੱਚ ਲਿਖਿਆ ਕਰਾਂਗਾ। ਆਪ ਨੇ ਆਪਣੀ ਲਿਖਣੀ ਰਾਹੀਂ ਸਿੱਖ ਕੌਮ ਤੇ ਪੰਜਾਬੀ ਭਾਸ਼ਾ ਦੀ ਜਿਹੜੀ ਸੇਵਾ ਕੀਤੀ ਉਹ ਕਦੇ ਨਾ ਭੁੱਲਣ ਵਾਲੀ ਹੈ। ਆਪ ਨੇ ਕਿਤੇ ਇੱਕ ਜਾਂ ਦੋ ਲੇਖ ਹੀ ਨਹੀਂ ਲਿਖੇ, ਸਗੋਂ ਇੰਨਾ ਕੁਝ ਲਿਖਿਆ ਕਿ ਗਿਣਤੀ ਕਰਨੀ ਵੀ ਅਸੰਭਵ ਹੈ। ਆਪ ਨੇ ਗੱਦ ਅਤੇ ਪਦ ਦੋਹਾਂ ਵਿੱਚ ਲਿਖਿਆ, ਰੱਜ ਕੇ ਕਵਿਤਾ ਲਿਖੀ, ਵਾਰਤਕ ਤੋਂ ਵੀ ਪਿੱਛੇ ਨਹੀਂ ਰਹੇ, ਲਿਖ ਲਿਖ ਕੇ ਢੇਰਾਂ ਦੇ ਢੇਰ ਲਾ ਦਿੱਤੇ। ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਭਾਈ ਸਾਹਿਬ ਹੋਰਾਂ ਜਿੰਨਾ ਕਿਸੇ ਨੇ ਵੀ ਨਹੀਂ ਲਿਖਿਆ। ਆਪ ਨੇ ਕਵਿਤਾ ਵਿੱਚ ਮਹਾਂਕਾਵ, ਬਿਰਤਾਂਤੀ ਕਵਿਤਾ, ਸਰੋਦੀ ਰਚਨਾ, ਗੀਤ ਆਦਿਕ ਵੰਨ ਸੁਵੰਨੇ ਪੁਰਾਣੇ ਤੇ ਨਵੇਂ ਛੰਦਾਂ ਵਿੱਚ ਰਚੇ ਨੇ। ਆਪ ਜੀ ਦੀ ਸਾਹਿਤ ਰਚਨਾ ਵਿੱਚ ਬਹੁਤ ਵੰਨਗੀ ਮਿਲਦੀ ਹੈ। ਆਪਨੇ ਵਾਰਤਕ ਦਾ ਕੋਈ ਰੂਪ ਨਹੀਂ ਛੱਡਿਆ। ਆਪਨੇ ਨਾਵਲ ਲਿਖੇ, ਨਾਟਕ, ਕਹਾਣੀਆਂ, ਜੀਵਨੀਆਂ, ਇਤਿਹਾਸਕ ਲੇਖ, ਲੇਖ ਸੰਪਾਦਨਾ ਅਤੇ ਸਮ ਆਲੋਚਨਾ ਆਦਿ ਵੀ ਲਿਖੇ। ਆਪ ਜੀ ਦੀ ਲਿਖਣੀ ਤੋਂ ਉਤੇਜਿਤ ਹੋ ਕੇ ਅਨੇਕਾਂ ਲੇਖਕਾਂ, ਕਵੀਆਂ, ਨਾਟਕਕਾਰਾਂ, ਨਾਵਲਿਸਟਾਂ, ਗੁਰਮਤ ਗਿਆਨੀਆਂ ਤੇ ਫਿਲਾਸਫਰਾਂ ਨੇ ਜਨਮ ਲਿਆ। ਇਸੇ ਕਾਰਨ ਆਪ ਜੀ ਨੂੰ ਕੌਮ ਦੇ ਵਿੱਚ, ਦੇਸ਼ ਵਿੱਚ, ਵਿਦਵਾਨਾਂ ਵਿੱਚ ਆਧੁਨਿਕ ਪੰਜਾਬੀ ਦੇ ਜਨਮਦਾਤਾ ਕਰਕੇ ਸਤਿਕਾਰਿਆ ਜਾਂਦਾ ਹੈ। ਆਪ ਪੰਜਾਬੀ ਭਾਸ਼ਾ ਦੇ ਬਾਗ ਦੇ ਇੱਕ ਬੜੇ ਮਹਾਨ ਮਾਲੀ ਸਨ, ਜਿਨ੍ਹਾਂ ਨੇ ਭੁੱਲੀ ਵਿਸਰੀ ਪੰਜਾਬੀ ਬੋਲੀ ਦੀ ਬੰਜਰ ਜ਼ਮੀਨ ਨੂੰ ਸੋਹਣਾ ਹਰਿਆਂ ਭਰਿਆਂ ਕਰਕੇ ਵੰਨ ਸੁਵੰਨੇ ਬੂਟੇ ਲਾਏ। ਇਸ ਫੁਲਵਾੜੀ ਦੀ ਮਹਿਕ ਨਾਲ ਸਾਰੀ ਕੌਮ ਨੂੰ ਸੁਗੰਧਿਤ ਕਰ ਦਿੱਤਾ। ਆਪ ਜੀ ਦੀਆਂ ਰਚਨਾਵਾਂ ਵਿੱਚ ਗੁਰੂ ਨਾਨਕ ਚਮਤਕਾਰ, ਗੁਰੂ ਕਲਗੀਧਰ ਚਮਤਕਾਰ, ਸ੍ਰੀ ਅਸ਼ਟਗੁਰ ਚਮਤਕਾਰ, ਬਾਬਾ ਨੌਦ ਸਿੰਘ, ਸੁੰਦਰੀ, ਵਿਜੈ ਸਿੰਘ, ਸਤਵੰਤ ਕੌਰ, ਰਾਣਾ ਸੂਰਤ ਸਿੰਘ, ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਮਟਕੁਹਲਾਰੇ, ਮੇਰੇ ਸਾਈਆਂ ਜੀਓ, ਪ੍ਰਥਰੀ ਹਰੀ ਜੀਵਨ ਅਤੇ ਨੀਤੀ ਸ਼ਤਕ, ਰਾਜਾ ਲਖਦਾਤਾ ਸਿੰਘ, ਪ੍ਰੀਤ ਵੀਣਾ, ਕੰਤ ਮਹੇਲੀ, ਕੰਬ ਦੀ ਕਲਾਈ ਅਤੇ ਗੁਰ ਬਾਲਮ ਸਾਖੀਆਂ ਆਦਿ ਸ਼ਾਮਲ ਨੇ। ਆਪਨੇ ਕਈ ਗ੍ਰੰਥ ਸੰਪਾਦਨ ਵੀ ਕੀਤੇ, ਪੁਰਾਤਨ ਜਨਮ ਸਾਖੀ, ਸਿੱਖਾਂ ਦੀ ਭਗਤਮਾਲਾ, ਪ੍ਰਾਚੀਨ ਪੰਥ ਪ੍ਰਕਾਸ਼, ਮਹਾਨ ਵਿਸ਼ਾਲ ਗ੍ਰੰਥ ਗੁਰੂ ਨਾਨਕ ਪ੍ਰਕਾਸ਼ ਅਤੇ ਗੁਰਪ੍ਰਤਾਪ ਸੂਰਜ ਗ੍ਰੰਥ, ਉਹਨਾਂ ਦੀ ਅਨੇਕਾਂ ਸਾਲਾਂ ਦੀ ਅਣਥੱਕ ਘਾਲਣਾ ਦਾ ਨਤੀਜਾ ਨੇ। ਆਪ ਨੇ ਗੁਰਬਾਣੀ ਦੇ ਕਈ ਟੀਕੇ ਕੀਤੇ। ਪੰਜ ਗ੍ਰੰਥੀ ਸਟੀਕ ਤੋਂ ਇਲਾਵਾ ਭਾਈ ਗੁਰਦਾਸ ਜੀ ਦੇ ਕਵਿਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਚੋਣਵੀਆਂ ਕਠਿਨ ਬਾਣੀਆਂ ਦੇ ਟੀਕੇ ਟ੍ਰੈਕਟ ਸੁਸਾਇਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ। ਸਾਹਿਤ ਸੇਵਾ ਤੋਂ ਇਲਾਵਾ ਕੌਮ ਦੀ ਬਿਹਤਰੀ ਲਈ ਆਪ ਜੀ ਨੇ ਕਈ ਨਿੱਗਰ ਕੰਮ ਕੀਤੇ। ਕੌਮ ਵਿੱਚ ਭਾਈਚਾਰਕ ਸੁਧਾਰ ਅਤੇ ਸਿੱਖੀ ਪ੍ਰਚਾਰ ਲਈ ਖਾਲਸਾ ਟ੍ਰੈਕਟ ਸੁਸਾਇਟੀ ਦੀ ਨੀਂਹ ਰੱਖੀ ਅਤੇ ਹਫ਼ਤਾਵਾਰੀ ਪੱਤਰ ਖਾਲਸਾ ਸਮਾਚਾਰ ਸ਼ੁਰੂ ਕੀਤਾ। ਵਿਦਿਆ ਦੇ ਪ੍ਰਚਾਰ ਨੂੰ ਵਿਸ਼ਾਲ ਕਰਨ ਲਈ ਵਿਦਿਅਕ ਕਾਨਫਰੰਸ ਦੀ ਨੀਂਹ ਰੱਖੀ। ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਵਿੱਚ ਆਪ ਦਾ ਬਹੁਤ ਹਿੱਸਾ ਸੀ। ਚੀਫ ਖਾਲਸਾ ਦੀਵਾਨ ਦੇ ਮੋਢੀਆਂ ਵਿੱਚੋਂ ਸਨ। ਸੈਂਟਰਲ ਯਤੀਮਖਾਨਾ, ਸੂਰਮਾ ਸਿੰਘ ਆਸ਼ਰਮ, ਹੋਮਿਓਪੈਥਿਕ ਫ੍ਰੀ ਹਸਪਤਾਲ, ਪ੍ਰਚਾਰਕ ਵਿਦਿਆਲਾ ਤਰਨ ਤਾਰਨ, ਬਿਰਧ ਘਰ ਆਦਿਕ ਅਨੇਕਾਂ ਆਸ਼ਰਮ ਆਪ ਦੀ ਅਣਥੱਕ ਘਾਲਣਾ ਦਾ ਸਿੱਟਾ ਨੇ। ਗੁਰਧਾਮਾਂ ਦੀ ਸੇਵਾ ਵੀ ਆਪ ਨੇ ਰੱਜ ਕੇ ਕੀਤੀ। ਕਸ਼ਮੀਰ ਵਿੱਚ 6ਵੇਂ ਪਾਤਸ਼ਾਹ ਦਾ ਗੁਰਧਾਮ ਸਿੰਘਪੁਰੇ ਵਿੱਚ ਤੇ ਹਿਮਾਲਿਆ ਦੀ ਚੋਟੀ ਤੇ ਸ੍ਰੀ ਹੇਮਕੁੰਡ ਸਾਹਿਬ ਆਪ ਦੇ ਗੁਰੂ ਪਿਆਰ ਦੇ ਸਬੂਤ ਨੇ। ਪੰਥ ਦੀ ਆਰਥਿਕ ਔਕੜ ਨੂੰ ਦੂਰ ਕਰਨ ਲਈ ਆਪ ਅਤੇ ਆਪ ਦੇ ਸਾਥੀਆਂ ਨੇ ਰਲ ਕੇ 1908 ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਕੀਤੀ, ਜਿਸ ਤੋਂ ਆਪ ਦੀ ਕੌਮੀ ਆਰਥਿਕ ਉੱਨਤੀ ਦੇ ਖਿਆਲ ਦੀ ਦੂਰ ਦ੍ਰਿਸ਼ਟੀ ਦਾ ਪਤਾ ਲੱਗਦਾ। ਆਪ ਦੀਆਂ ਲਿਖਤੀ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਈਸਟ ਪੰਜਾਬ ਯੂਨੀਵਰਸਿਟੀ ਵੱਲੋਂ ਆਪ ਜੀ ਨੂੰ ਸੰਨ 1949 ਵਿੱਚ ਡਾਕਟਰ ਆਫ ਓਰੀਐਂਟਲ ਲਿਟਰੇਚਰ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ। ਉਸ ਸਨਮਾਨ ਸਮੇਂ ਮਿੱਤਰਾਂ ਵੱਲੋਂ ਵਧਾਈ ਦੇ ਪੱਤਰ ਭਾਈ ਸਾਹਿਬ ਨੂੰ ਮਿਲੇ। ਆਪ ਜੀ ਨੇ ਇਸ ਮੌਕੇ ਤੇ 4 ਲਾਈਨਾਂ ਇਸ ਤਰ੍ਹਾਂ ਲਿਖੀਆਂ। ਦਾਦਾ ਪਿਓ ਸਨ ਵੈਦ ਡਾਕਟਰ, ਸ਼ਫਾ ਜਿਨ੍ਹਾਂ ਦੇ ਚੁੰਮਦੀ ਪੈਰ, ਪਾਣੀ ਹਾਰ ਉਹ ਵਿਦਿਆ ਸੰਦੇ, ਮਨ ਬੁੱਧ ਵਸ ਜਿਨ੍ਹਾਂ ਦੇ ਖੈਰ, ਅਸੀਂ ਅਨਾੜੀ ਰਹੇ ਉਮਰ ਭਰ, ਨਾ ਹੀ ਵੈਦ ਬਣੇ ਨਾ ਹਕੀਮ, ਹੁਣ ਜੇ ਡਾਕਟਰ ਪਦ ਆ ਚੰਬੜੇ ਤਾਂ ਇਹ ਲੱਗ ਸੀ ਬੜਾ ਹੀ ਗੈਰ। 1952 ਵਿੱਚ ਆਪ ਜੀ ਨੂੰ ਪੰਜਾਬ ਦੀ ਲੈਜਿਸਲੇਟਿਵ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। 1954 ਵਿੱਚ ਭਾਰਤ ਸਰਕਾਰ ਨੇ ਆਪ ਨੂੰ ਸਾਹਿਤਕ ਅਕੈਡਮੀ ਦਾ ਮੈਂਬਰ ਨਾਮਜ਼ਦ ਕੀਤਾ। 25 ਦਸੰਬਰ 1954 ਵਿੱਚ ਆਪ ਜੀ ਦੀ ਬਹੁਪੱਖੀ ਸੇਵਾ ਦੀ ਪ੍ਰਸ਼ੰਸਾ ਵਿੱਚ ਵਿਦਵਾਨਾਂ, ਸਾਹਿਤਕਾਰਾਂ, ਕਵੀਆਂ ਤੇ ਸੰਤਾਂ ਸਾਧਾਂ ਵੱਲੋਂ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ। ਅਭਿਨੰਦਨ ਗ੍ਰੰਥ ਭੇਟ ਕਰਨ ਦੀ ਕਾਰਵਾਈ ਜਦੋਂ ਖਾਲਸਾ ਸਮਾਚਾਰ ਵਿੱਚ ਭਾਈ ਸਾਹਿਬ ਜੀ ਨੇ ਪੜ੍ਹੀ ਤਾਂ ਆਪ ਜੀ ਨੇ ਭਾਈ ਮਹਾਂ ਸਿੰਘ ਜੀ ਨੂੰ, ਜੋ ਖਾਲਸਾ ਸਮਾਚਾਰ ਦੇ ਸੰਪਾਦਕ ਸਨ, ਅੱਗੋਂ ਹੋਰ ਕੁਝ ਲਿਖਣਾ ਬੰਦ ਕਰਨ ਲਈ ਇਹ ਲਾਈਨਾਂ ਲਿਖੀਆਂ, ਜਿਸ ਤੋਂ ਆਪ ਜੀ ਦੀ ਨਿਮਰਤਾ ਡੁੱਲ ਡੁੱਲ ਪੈਂਦੀ ਹੈ। ਭਾਈ ਸਾਹਿਬ ਨੇ ਲਿਖਿਆ, ਰੱਜ ਰੱਜ ਕੇ ਭੰਡ ਲਿਆ ਜੇ ਹੁਣ ਤੇ ਆਖੋ ਬਸ, ਕੱਜੀ ਰਿੱਝੇ ਤੇ ਕੋਈ ਨਾ ਬੁੱਝੇ, ਤਦ ਤਾਂ ਭਰਦਾ ਰਸ, ਨਿੰਦਾ ਉਸਤਤ ਦੋ ਬਿਵਰਜਿਤ, ਨਾ ਰੋ ਨਾ ਪਿਆ ਹੱਸ, ਦਵੰਦ ਅਤੀਤ ਸੁਖ ਦਾ ਡੇਰਾ, ਉਹ ਥਾਂ ਦੇ ਕੋਈ ਦੱਸ। 1956 ਦੇ ਗਣਰਾਜ ਦਿਵਸ ਸਮੇਂ ਭਾਰਤ ਸਰਕਾਰ ਵੱਲੋਂ ਆਪ ਨੂੰ ਪਦਮ ਭੂਸ਼ਣ ਦਾ ਸਨਮਾਨ ਦਿੱਤਾ ਗਿਆ, ਜਿਸ ਦਾ ਪ੍ਰਮਾਣ ਪੱਤਰ ਆਪ ਜੀ ਦੇ ਗ੍ਰਹਿ ਅੰਮ੍ਰਿਤਸਰ ਵਿਖੇ ਭੇਟਾ ਕੀਤਾ ਗਿਆ। ਭਾਈ ਸਾਹਿਬ ਅਜੇ ਸਕੂਲ ਵਿੱਚ ਹੀ ਪੜ੍ਹਦੇ ਸਨ ਕਿ ਉਹਨਾਂ ਦਾ ਵਿਆਹ ਹੋ ਗਿਆ। ਉਹਨਾਂ ਦੀ ਧਰਮ ਪਤਨੀ ਦਾ ਨਾਮ ਬੀਬੀ ਚਤਰ ਕੌਰ ਸੀ। ਬੀਬੀ ਜੀ ਬਹੁਤ ਸਾਧੂ ਸੁਭਾਅ ਸਨ ਅਤੇ ਬਹੁਤ ਆਗਿਆਕਾਰੀ ਸਨ। ਆਪ ਦੇ ਘਰ ਦੋ ਸਪੁੱਤਰੀਆਂ ਹੋਈਆਂ, ਬੀਬੀ ਕਰਤਾਰ ਕੌਰ ਤੇ ਬੀਬੀ ਸੁਸ਼ੀਲ ਕੌਰ। ਬੀਬੀ ਕਰਤਾਰ ਕੌਰ ਦੀ ਸ਼ਾਦੀ ਸਰਦਾਰ ਸੁੰਦਰ ਸਿੰਘ ਧੂਪੀਏ ਨਾਲ ਹੋਈ ਅਤੇ ਬੀਬੀ ਸੁਸ਼ੀਲ ਕੌਰ ਦਾ ਵਿਆਹ ਸਰਦਾਰ ਗੁਰਬਖਸ਼ ਸਿੰਘ ਕਰਜਾਖੀਏ ਨਾਲ ਹੋਇਆ। ਭਾਈ ਸਾਹਿਬ ਆਪ ਖੁਦ ਦੁਖੀਆਂ ਦਾ ਦੁੱਖ ਦੂਰ ਕਰਨ ਦੇ ਲਈ गरीबां दी सहायता लई सदा तत्पर रहिंदे सन। एक बार उन्होंने लिखिया, दुनिया दा दुख देख देख दिल दबदा दबदा जांदा, अंदर ला पंगर वग टुरदा नैनो नीर वहांदा, तां वी जग दर्द ना कटे जगत दा चाहे आपा वारो, पर पत्थर नहीं बनिया जांदा दर्द देख दुख आंदा। उन्हां दे स्कूली जीवन दा एक वाकया है कि आप दा कोई जमाती बीमार हो गया। जदों ठीक होके स्कूल आया तां काफी कमजोर सी। डॉक्टर ने उसनूं सलाह दित्ती कि जे ओ कुछ समां लगातार दुध पीवे तां कमजोरी ठीक हो जाएगी। उसने स्कूल दे सामने जिहड़ी हलवाई दी दुकान सी उहदे तों रोज थोड़ा जिहा दुध उधार पीना शुरू कीता। लगभग डेढ़ दो महीने दुध पींदा रहा ते उधार डेढ़ कु रुपया हो गया। उसदे मापे गरीब सन जिस करके वह लिया ना सकिया ते डेढ़ रुपए की रकम हलवाई वल खड़ी रह गई। हलवाई तकरार करन लग पिया। एक दिन जदों वह इन्हां दे जमाती नाल लड़ रहा सी तां भाई साहब ने सुन लिया। भाई साहब उन्हां दा दिल द्रव गया ते उन्हां ने साथी दे मन दी दशा नूं इस तरह महसूस किया जिवें अपने नाल वापर रही होवे। सोचिया यह रकम किवें चुकाई जावे। अपने नाना जी नूं जां पिता जी नूं अकारण खेचल देना नहीं सन चाहुंदे। आप नूं जिहड़ा जेब खर्च मिलदा सी भावें बाजारी चीजां खाण विच बिल्कुल नहीं सन गवांदे, पर वह जेब खर्च किसी होर नेक काम विच खर्च हो गया सी। जो गल आप जी अपने माता पिता जां नाना नानी नूं कहणों झिझकदे सन ओ गल उन्होंने अपने प्यारे प्रीतम नूं बेझिझक आख दित्ती। ते वह प्यारा प्रीतम सी सतगुरु श्री गुरु नानक देव। आपने श्री गुरु नानक देव जी महाराज गुरु कलगीधर पातशाह दे हजूर अरदास कीती, हे सच्चे पातशाह कोई एहो जिहा ढो ढकाओ तां कि इस गरीब साथी दा कर्जा चुक जाए, मेहर करो इस नूं सुरखरू कर दिओ। आखदे ने सच्चे दिलों कीती होई अरदास कदे खाली नहीं जांदी, इह उहनां दा विश्वास सी। इस तों बाद एक दिन जदों भाई साहब जी बाग दी सैर करन गए तां बाग विच दूरों एक थां ते कुछ चीज चमकदी होई दिसी। कोल गए तां डेढ़ रुपया पिया होया सी। आपने सोचिया कोई सैर करन आया इत्थे बैठा होना ते उहदे कोलों डिग पिया होना जां उह भुल गया होना, जदों याद आवेगी ना आपे लै जाएगा। यह सोच के भाई साहब जी अगे लंघ गए। अगले दिन जदों फिर उधरों लंघे तां अचानक नजर उसे थां ते पई तां डेढ़ रुपया हालां वी उत्थे पिया होया सी। कल वाला ख्याल फिर उन्हां दे मन विच आया वी किसे दे पैसे होणगे, आपे लभदा आ जाएगा ते लै लैगा। तीजे दिन आप फिर उत्थे आए, पैसे हालां वी उत्थे ही पै सन। बाग विच ते रोज बेशुमार लोग सवेर शाम सैर करन आउंदे सन, किसी होर नूं पैसे क्यों नहीं दिसदे पर उन्हां नूं सामने पै दिस पैंदे ने। भाई साहब दे मन विच ओह पैसे चुकण तों परहेज़ है। यह भी याद आउंदी है कि मैं उस हम जमाती दा उधार उतारण लई गुरु कोल अरदास कीती है, हो सकता है किते सतगुरु ने ही एहो जिहा ढो ढकाया होवे। आप दे हिरदे विच ये विचार करदिआं दो तीन दिन लंघ गए, पर अखीर गुरु दे सिदक ने मन नूं ये तसली दित्ती कि रकम पूरी ओनी होनी जिन्ना हलवाई दा उधार है ते इन्ने दिन किसे ने नहीं चुकी, इसलिए जरूर गुरु ने मेहर करके ये कर्जा उतारण लई ही माया भेजी। ये ठीक है बई तेरा पैसा नहीं पराया है, पर जिहड़ी तू अरदास कीती है वह भी तो पराए का कर्ज उतारण लई कीती है ना। तू अपने लई पैसे खर्च करे इस गलों ते तैनू संकोच होना चाहिए, पर जे पराया माल पराए कर्जे विच अदा हुंदा है तो फिर तैनू की दोष। ਇਹੋ ਜਿਹੇ ਵਿਚਾਰਾਂ ਦੇ ਆਉਣ ਨਾਲ ਆਪ ਨੇ 1.5 ਰੁਪਈਆ ਚੁੱਕਿਆ ਤੇ ਹਲਵਾਈ ਨੂੰ ਜਾ ਫੜਾਇਆ ਤੇ ਆਖਿਆ, ਫਲਾਣੇ ਲੜਕੇ ਦੇ ਦੁੱਧ ਦੇ ਉਧਾਰ ਦੇ ਪੈਸੇ ਨੇ, ਤੂੰ ਹੁਣ ਉਹਦੇ ਕੋਲੋਂ ਨਾ ਮੰਗੀ। ਆਪ ਦੇ ਬਚਪਨ ਦੇ ਇਹ ਸਮਾਚਾਰ ਦੱਸਦੇ ਨੇ ਕਿ ਮੁੱਢ ਤੋਂ ਹੀ ਭਾਈ ਸਾਹਿਬ ਦਾ ਜੀਵਨ ਦੂਸਰਿਆਂ ਲਈ ਹਮਦਰਦੀ ਨਾਲ ਭਰਿਆ ਹੋਇਆ ਅਤੇ ਅਰਦਾਸਮਈ ਸੱਚ ਦੀ ਸੇਧ ਉੱਤੇ ਸਦਿਆ ਹੋਇਆ ਜੀਵਨ ਸੀ। ਸੁੱਚਾ ਆਚਰਣ ਤੇ ਵਾਹਿਗੁਰੂ ਦੀ ਭਗਤੀ ਦੀ ਕਮਾਈ ਵਾਲਾ ਜੀਵਨ, ਇਹੋ ਜਿਹਾ ਜੀਵਨ ਸੀ ਜਿਸ ਤੋਂ ਮਿਸ਼ਨ ਸਕੂਲ ਦੇ ਪ੍ਰਿੰਸੀਪਲ ਰੈਵਰੰਡ ਨਾਰਮਨ ਅਤੇ ਮਕੈਂਜੀ ਜੈਸੇ ਵਿਦਵਾਨ, ਈਸਾਈ ਮਤ ਦੇ ਮੰਨੇ ਪ੍ਰਮੰਨੇ ਧਾਰਮਿਕ ਰੁਚੀ ਵਾਲੇ ਪਾਦਰੀ ਵੀ ਪ੍ਰਭਾਵਿਤ ਹੋਣੋਂ ਨਾ ਰਹਿ ਸਕੇ। ਆਪ ਨੇ ਆਪਣੀ ਵਿਦਿਆ ਚਰਚ ਮਿਸ਼ਨ ਹਾਈ ਸਕੂਲ ਅੰਮ੍ਰਿਤਸਰ ਤੋਂ ਹਾਸਲ ਕੀਤੀ ਸੀ। ਆਪ ਹੱਦੋਂ ਵੱਧ ਮਿਲਾਪੜੇ ਤੇ ਸ਼ਾਂਤ ਚਿੱਤ ਸਨ। ਆਪ ਦੇ ਇਹਨਾਂ ਗੁਣਾਂ ਕਾਰਨ ਆਪ ਨੂੰ ਸਕੂਲ ਦੇ ਅਧਿਆਪਕ ਵੀ ਬਹੁਤ ਪਿਆਰ ਕਰਦੇ ਸਨ। ਸਕੂਲ ਦੇ ਪ੍ਰਿੰਸੀਪਲ ਰੈਵਰੰਡ ਨਾਰਮਨ ਸਨ ਜੋ ਕਿ ਪਾਦਰੀ ਵੀ ਸਨ। ਨਾਰਮਨ ਸਾਹਿਬ ਬੜੇ ਨੇਕ ਤੇ ਸਮਝਦਾਰ ਵਿਅਕਤੀ ਸਨ, ਪਰ ਉਹ ਸ਼ਰਾਰਤੀ ਮੁੰਡਿਆਂ ਨੂੰ ਬੜੀ ਸਖਤ ਸਜ਼ਾ ਦਿੰਦੇ ਸਨ ਜਿਸ ਕਰਕੇ ਮੁੰਡੇ ਉਹਨਾਂ ਤੋਂ ਬਹੁਤ ਡਰਦੇ ਸਨ। ਇੱਕ ਦਿਨ ਦੀ ਗੱਲ ਏ, ਭਾਈ ਸਾਹਿਬ ਸ਼ਾਮ ਨੂੰ ਰਾਮ ਬਾਗ ਸੈਰ ਕਰਨ ਲਈ ਗਏ। ਉੱਥੇ ਕੁਝ ਮੁੰਡਿਆਂ ਨੇ ਹੱਥਾਂ ਵਿੱਚ ਬੁਲਬੁਲਾਂ ਦੇ ਪਿੰਜਰੇ ਫੜੇ ਹੋਏ ਸਨ। ਭਾਈ ਸਾਹਿਬ ਇੱਕ ਮੁੰਡੇ ਤੋਂ ਪਿੰਜਰਾ ਲੈ ਕੇ ਬੁਲਬੁਲ ਵੇਖ ਹੀ ਰਹੇ ਸਨ ਕਿ ਨਾਰਮਨ ਸਾਹਿਬ ਉਧਰੋਂ ਲੰਘੇ ਤੇ ਭਾਈ ਸਾਹਿਬ ਨੂੰ ਵੇਖ ਲਿਆ। ਭਾਈ ਸਾਹਿਬ ਨੇ ਵੀ ਪ੍ਰਿੰਸੀਪਲ ਸਾਹਿਬ ਨੂੰ ਵੇਖ ਲਿਆ ਤੇ ਸਾਰੀ ਗੱਲ ਆ ਕੇ ਆਪਣੇ ਨਾਨਾ ਜੀ ਨੂੰ ਦੱਸ ਦਿੱਤੀ। ਦੂਜੇ ਦਿਨ ਸਕੂਲ ਤੋਂ ਪਿੱਛੋਂ ਨਾਰਮਨ ਸਾਹਿਬ ਆਪ ਭਾਈ ਸਾਹਿਬ ਨੂੰ ਆਪਣੀ ਕਾਰ ਵਿੱਚ ਲੈ ਕੇ ਉਹਨਾਂ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਦੇ ਘਰ ਪੁੱਜੇ ਤੇ ਰਾਮ ਬਾਗ ਵਾਲੀ ਗੱਲ ਦੱਸੀ। ਨਾਨਾ ਜੀ ਨੇ ਆਖਿਆ, ਬਈ ਲੜਕਾ ਬੁਲਬੁਲਬਾਜ਼ ਨਹੀਂ ਤੇ ਨਾ ਹੀ ਇਹ ਪਿੰਜਰਾ ਉਸਦਾ ਸੀ ਤੇ ਉਹ ਲੜਕੇ ਵੀ ਮਾੜੇ ਨਹੀਂ ਨੇ। ਪ੍ਰਿੰਸੀਪਲ ਸਾਹਿਬ ਕਹਿਣ ਲੱਗੇ, ਗਿਆਨੀ ਜੀ ਇਸ ਲੜਕੇ ਕੋ ਆਪ ਨਹੀਂ ਸਮਝਦੇ, ਮੈਂ ਸਮਝਦਾ ਹੂੰ, ਇਸਕਾ ਖਿਆਲ ਰੱਖਾ ਕਰੋ। ਹਰਗਿਜ਼ ਕਿਸੀ ਕੇ ਸਾਥ ਸੈਰ ਕੋ ਮਤ ਜਾਣੇ ਦੋ, ਯਾ ਤੋ ਖੁਦ ਲੈ ਜਾਇਆ ਕਰੋ ਯਾ ਮੇਰੇ ਪਾਸ ਭੇਜ ਦਿਆ ਕਰੋ, ਜਬ ਮੈਂ ਸੈਰ ਕਰਨੇ ਜਾਇਆ ਕਰੂੰਗਾ ਤੋ ਇਸਕੋ ਸਾਥ ਲੈ ਜਾਇਆ ਕਰੂੰਗਾ, ਮੈਂ ਇਸ ਬੱਚੇ ਕੀ ਕਦਰ ਕਰਤਾ ਹੂੰ ਔਰ ਸਮਝਦਾ ਹੂੰ ਕਿ ਯੇ ਕਿਆ ਚੀਜ਼ ਹੈ, ਯੇ ਆਮ ਬੱਚਾ ਨਹੀਂ ਹੈ। ਇਸ ਤੋਂ ਪਿੱਛੋਂ ਨਾਰਮਨ ਸਾਹਿਬ ਜਿੰਨੀ ਦੇਰ ਪ੍ਰਿੰਸੀਪਲ ਰਹੇ ਉਹ ਛੁੱਟੀ ਤੋਂ ਪਿੱਛੋਂ ਆਪ ਭਾਈ ਸਾਹਿਬ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਨਾਨਾ ਜੀ ਦੇ ਘਰ ਛੱਡ ਜਾਂਦੇ ਸਨ। ਪ੍ਰਿੰਸੀਪਲ ਨਾਰਮਨ ਤੋਂ ਬਾਅਦ ਰੈਵਰੰਡ ਮਕੈਂਜੀ ਸਕੂਲ ਦੇ ਪ੍ਰਿੰਸੀਪਲ ਬਣੇ। ਉਹ ਵੀ ਚੰਗੇ ਗੁਣਾਂ ਦੇ ਧਾਰਨੀ ਸਨ ਤੇ ਗੁਣੀਆਂ ਦੀ ਬੜੀ ਕਦਰ ਕਰਦੇ ਸਨ। ਆਪ ਭਾਈ ਸਾਹਿਬ ਦੇ ਬੜਾ ਸੁਨੇਹੀ ਸਨ। ਭਾਈ ਸਾਹਿਬ ਦੇ ਸਕੂਲ ਛੱਡਣ ਤੋਂ ਪਿੱਛੋਂ ਵੀ ਉਹ ਭਾਈ ਸਾਹਿਬ ਨੂੰ ਮਿਲਦੇ ਰਹੇ। ਜਦੋਂ ਉਹ ਵਾਪਸ ਇੰਗਲੈਂਡ ਜਾਣ ਲੱਗੇ ਤਾਂ ਉਹਨਾਂ ਨੇ ਭਾਈ ਸਾਹਿਬ ਨੂੰ ਆਪਣੀ ਕੋਠੀ ਬੁਲਾਇਆ, ਬੜੇ ਪਿਆਰ ਤੇ ਸਤਿਕਾਰ ਨਾਲ ਆਖਣ ਲੱਗੇ, ਦੇਖੋ ਵੀਰ ਸਿੰਘ, ਅਬ ਹਮਾਰਾ ਤੁਮਾਰਾ ਰਿਸ਼ਤਾ ਉਸਤਾਦ ਔਰ ਸ਼ਾਗਿਰਦ ਕਾ ਨਹੀਂ ਹੈ, ਆਜ ਹਮਨੇ ਤੁਮਕੋ ਕੁਛ ਧਰਮ ਕੀ ਬਾਤ ਕਰਨੇ ਕੇ ਲੀਏ ਬੁਲਾਇਆ, ਤੁਮਨੇ ਹਮਾਰੇ ਪਾਸ ਬਾਈਬਲ ਪੜ੍ਹਾ, ਹਮਾਰੇ ਧਰਮ ਕੇ ਖਿਆਲ ਸੁਣੇ, ਤੁਮ ਈਸਾਈ ਨਹੀਂ ਬਣੇ, ਫਿਰ ਵੀ ਹਮ ਤੁਮਾਰੀ ਕਦਰ ਕਰਤੇ ਹੈ, ਜਾਣਤੇ ਹੋ ਕਿਉਂ? ਭਾਈ ਸਾਹਿਬ ਆਖਣ ਲੱਗੇ, ਆਪ ਦੀ ਮਿਹਰਬਾਨੀ ਹੈ। ਮਿਸਟਰ ਮਕੈਂਜੀ ਆਖਣ ਲੱਗੇ, ਦੇਖੋ ਮੈਂ ਇੱਕ ਮਿਸ਼ਨਰੀ ਆਦਮੀ ਹੂੰ ਔਰ ਤੁਮਕੋ ਵੀ ਹਮਨੇ ਆਪਣੇ ਸਿੱਖ ਧਰਮ ਕਾ ਅੱਛਾ ਵਾਕਿਫਕਾਰ ਔਰ ਅਮਲੀ ਜ਼ਿੰਦਗੀ ਵਾਲਾ ਦੇਖਾ ਹੈ, ਆਪਣੇ ਧਰਮ ਪਰ ਕਾਇਮ ਰਹਿਤੇ ਹੋਏ ਬਾਈਬਲ ਕੀ ਸਿੱਖਿਆ ਬਗੈਰ ਕਿਸੀ ਮਜ਼ਹਬੀ ਤਸਬ ਯਾ ਹੀਲ ਹੁਜਤ ਕੇ ਪੜ੍ਹੀ, ਹਮ ਆਪ ਕੀ ਇਸ ਦਾਨਿਸ਼ਮੰਦੀ ਕੀ ਤਾਰੀਫ ਕਰਤੇ ਹੈ, ਮਗਰ ਆਜ ਮੈਨੇ ਕੁਛ ਔਰ ਪੁੱਛਣਾ ਹੈ, ਮੈਂ ਅਬ ਯਹਾਂ ਸੇ ਆਪਣੇ ਦੇਸ਼ ਇੰਗਲੈਂਡ ਜਾ ਰਹਾ ਹੂੰ, ਤੁਮਾਰੀ ਹਸਤੀ ਮੇਂ ਹਮਨੇ ਇੱਕ ਖਾਸ ਚੀਜ਼ ਦੇਖੀ, ਵੋ ਯੇ ਕਿ ਤੁਮਾਰੇ ਚਿਹਰੇ ਸੇ ਹਰ ਸਮੇਂ ਸ਼ਾਂਤੀ ਟਪਕਤੀ ਰਹਿਤੀ ਹੈ, ਜੈਸੇ ਖਿਲੇ ਫੂਲ ਕੀ ਖੂਬਸੂਰਤੀ ਦੂਸਰੇ ਮਿਲਨੇ ਵਾਲੋਂ ਪਰ ठंड और मीठे प्यार का असर डालकर अपनी तरफ खींचती है। मेरी ख्वाहिश है कि ये खुशी, ये जॉय मुझे भी हासिल हो। इसका क्या राज है? मैं सच्चे दिल से बतौर एक पादरी, एक सच्ची सुची धार्मिक शख्सियत से इस रूहानी भेद की बात पूछता हूं। भाई साहब जी ने जिन आदर्शक नियमों ते चल के अमली जीवन बिताउंदिया जो कुछ करदे सन, गुरबाणी दी टेक ते नाम दी फिलासफी नाल वाहगुरु नाल एक तार जुड़ के ए आनंद मानन दा विस्थार सहित वर्णन किया। मकैंसी दी घरवाली भी कोल ही बैठी सी। दोवां ने बड़े ध्यान नाल सारी गल सुनी, वार वार सुनी, समझी, सारे शंके निवृत्त कीते ते फिर दोहां ने जफ्फी विच लै के बड़ा घुट के प्यार कीता। ते फिर मकैनिक साहब अपनी घरवाली नूं आखन लगे, देखा, हम कहते थे ना कि वीर सिंह रूहानी धर्म के एक खास खजाने का मालक है। इसके पास जो शांति, जो ज्वाय है, काश वो हमारे पास भी होता। यही ख्वाहिश हमको इसकी तरफ खींचती है। हम भी अपने क्राइस्ट को प्यार करते हैं, उसकी पूजा करते हैं, और ये भी अपने गुरु को प्यार करता है। लेकिन इसका अपने गुरु के साथ प्यार हमारे प्यार से सब लाइम है। हमको भी अपने क्राइस्ट के साथ ऐसा ही प्यार करना चाहिए और ऐसे ही वस्फ इख्तियार करने चाहिए जो इस धर्म में सबलिमिटी का दर्जा रखते हैं। मकैंजी साहब ने एक बहुत सुंदर जिल्द वाली बाइबल भाई साहब नू भेंट की थी ते आख्या, जो पवित्र किताब हमको बहुत प्यारी है वो हम तुमको तोहफे के तौर पर पेश करते हैं, इसलिए नहीं कि आप इसके मुतालिया से ईसाई धर्म की तरफ रुख करेंगे, बल्कि इसलिए कि जब हम यहां नहीं होंगे और आपकी नजर जब कभी भी इस पुस्तक पर पड़ेगी तो आपके दिल में हमारी याद आएगी, आपके दिल में हमारे लिए मोहब्बत हमारी रूह को हमेशा ठंड और शांति देती रहेगी। आप श्री गुरु ग्रंथ साहिब जी दे पावन स्वरूप नूं पूरी श्रद्धा नाल, पूरे प्यार नाल, जागत जोत अते दसां पातशाहियां दा स्वरूप मनदे सन। इह गल उहनां दी कथनी ते करनी तों प्रतक हो जांदी है। आप हर रोज अपने निवास स्थान ते महाराज दा प्रकाश करदे सन अते जागत जोत हाजरा हजूर जाण के बंद अखां नाल गुरु दे चरणां विच अरदास करदे सन। भाई साहिब श्री दरबार साहिब अमृतसर दे दर्शनां दे पौरे सन। अमृत वेले उठ के श्री दरबार साहिब जांदे अते अपने हथीं सफाई आदि दी सेवा करदे। आपने अपना जीवन गुरबाणी दी रोशनी विच बिताया सी। वाहिगुरु दी कृपा नाल आप दा आत्मिक ज्ञान बहुत विशाल सी। इस ज्ञान नूं आपने अपनियां रचनावां विच खुल्ला डुल्ला वंडिया। आप दा गलबात करन दा ढंग इना सुलझा होया सी कि जिहड़ा भी कोई आप दे कोल आउंदा कायल हो जांदा सी। भाई साहब आम मनुखां वांग हसदे, खेडदे, सोहणा खांदे, सोहणा पहनदे ते सोहणी तरह रहण वाले जीवन जिउंदे इंसान सन। उन्होंने अपना जीवन ढंग कुछ इस तरह का बनाया होया सी कि वध तो वध समा वो अपनी लगन विच लगे रहिंदे। भाई साहब सिखी सिदक दे दृढ़ विश्वासी सन अते भाणा मनण दा बल उन्हां विच है सी, जिस दी एक उदाहरण उन्हां दे छोटे वीर भाई जयराज सिंह दी मृत्यु तो मिलदी है, जिस दा सदमा सारे परिवार नूं बहुत होया सी। भाई साहब जी नूं अणगिणत हमदर्दी दे पत्र पहुंचे। भाई साहब ने उन्हां दा उत्तर 26 दिसंबर 1912 नूं दिता, जिस तों भाई साहब दे सिखी सिदक ਅਤੇ ਮਨ ਦੀ ਅਵਸਥਾ ਦਾ ਅੰਦਾਜ਼ਾ ਲੱਗਦਾ। ਉਹਨਾਂ ਦਾ ਪੱਤਰ ਇਸ ਪ੍ਰਕਾਰ ਸੀ। ਮੇਰੇ ਵੀਰ ਜੀ ਸਿਮਰਨ ਦੇ ਰਸੀਏ ਅਤੇ ਨਿਸ਼ਕਾਮ ਜੀਵਨ ਵਾਲੇ ਸਨ। ਸਤਿਗੁਰੂ ਜੀ ਨੇ ਉਹਨਾਂ ਨੂੰ ਆਪਣੇ ਅਕਾਲੀ ਬੇੜੇ ਦੀ ਸੇਵਾ ਲਈ ਸੱਦਿਆ। ਇਸ ਲਈ ਅਸੀਂ ਖੁਸ਼ ਹਾਂ ਕਿ ਸਾਡੇ ਘਰ ਦਾ ਇੱਕ ਪਰਮ ਪਿਆਰਾ ਉੱਚਾ ਹੋ ਗਿਆ ਤੇ ਸ਼ਹਿਨਸ਼ਾਹ ਦੀ ਹਜ਼ੂਰੀ ਵਿੱਚ ਰਹਿੰਦਾ। ਉਸ ਦੇ ਵਿਯੋਗ ਕਰਕੇ ਕਈ ਕੰਮ ਅਤੇ ਜ਼ਿੰਮੇਵਾਰੀਆਂ ਵੱਧ ਗਈਆਂ ਨੇ, ਪਰ ਸਤਿਗੁਰੂ ਜੀ ਦਾ ਇਕਰਾਰ ਹੈ, ਜਿਸ ਕੀ ਬਸਤ ਤਿਸ ਆਗੈ ਰੱਖੈ, ਪ੍ਰਭ ਕੀ ਆਗਿਆ ਮਾਨੈ ਮਥੈ, ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਸਾਡੇ ਮਾਤਾ ਜੀ ਨੇ ਬੱਚੇ ਨੂੰ ਇਸ਼ਨਾਨ ਕਰਾ ਕੇ ਸਿਪਾਹੀ ਬਣਾ ਕੇ ਕਮਰ ਕੱਸਾ ਸਫੈਦ ਸਜਾ ਕੇ ਤੜਕੇ ਇੱਕ ਵਾਰ ਅਰਦਾਸ ਕਰ ਦਿੱਤੀ ਸੀ ਕਿ ਬੱਚੇ ਨੂੰ ਆਪ ਦੇ ਬੇੜੇ ਵਿੱਚ ਸਿਪਾਹੀ ਹੋਣ ਲਈ ਅਰਦਾਸ ਕਰਦੇ ਆ। ਬਸ ਫਿਰ ਜਦੋਂ ਉਦਾਸੀ ਆਉਣ ਲੱਗਦੀ ਹੈ ਨਾ, ਤਾਂ ਇਹ ਸੋਚ ਕੇ ਬਚ ਜਾਂਦੇ ਨੇ ਮੈਂ ਤੇ ਸੁੱਖਾਂ ਨਾਲ ਤੋਰਿਆ ਸੀ ਤੇ ਅਰਦਾਸ ਕਰਾ ਦਿੱਤੀ ਸੀ, ਹੁਣ ਮੇਰਾ ਕਾਹਦਾ, ਹੁਣ ਤੇ ਫਿਰ ਗੁਰੂ ਦਾ ਹੋਇਆ ਨਾ। ਭਾਵੇਂ ਹਿੰਦੂ ਖਿਆਲ ਦੀਆਂ ਬਰਾਦਰੀਆਂ ਬਹੁਤ ਭੈੜੇ ਸ਼ੰਕੇ ਆ ਕੇ ਪਾਉਂਦੀਆਂ ਸਨ, ਪਰ ਮਾਤਾ ਜੀ ਫਿਰ ਢੈਂਦੀ ਕਲਾ ਵੱਲੋਂ ਨਿਕਲ ਕੇ ਸ਼ੁਕਰ ਵੱਲ ਆ ਜਾਂਦੇ ਸਨ। ਇਸ ਤਰ੍ਹਾਂ ਆਸ ਹੈ ਕਿ ਸਾਹਿਬ ਦੀ ਮਿਹਰ ਉਹਨਾਂ ਉੱਤੇ ਹੋਈ ਅਤੇ ਸਾਹਿਬ ਸਾਡੇ ਸਿਦਕ ਦੀ ਬੇੜੀ ਨੂੰ ਅਡੋਲ ਰੱਖਣਗੇ। ਮੇਰੇ ਲਈ ਜੋ ਕੰਮ ਵਧੇ ਨੇ ਉਹ ਹੁਕਮ ਹੈ ਤੇ ਜ਼ਰੂਰ ਕਰਨੇ ਨੇ ਤੇ ਉਹ ਨਿਭ ਜਾਣਗੇ। ਸਤਿਗੁਰੂ ਜੀ ਆਖਦੇ ਨੇ ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਇਸ ਲਈ ਤੁਸੀਂ ਵੀ ਸ਼ੋਕ ਨਾ ਕਰੋ। ਸਾਡੇ ਵਿੱਚੋਂ ਇੱਕ ਸੱਜਣ ਉੱਚਾ ਹੋ ਗਿਆ, ਨਾਮ ਵਾਲੇ ਬੰਦੇ ਮਰਦੇ ਨਹੀਂ। ਹਾਂ, 84 ਲੱਖ ਜੂਨਾਂ ਮਰਦੀਆਂ ਨੇ। ਨਾਮ ਵਾਲੇ ਤੇ ਗੁਰੂ ਦੇ ਰੰਗ ਵਿੱਚ ਰੰਗੇ ਜਾਂਦੇ ਨੇ। ਡਰੀਏ ਨਾ, ਨਿਰਭੈ ਹੋ ਕੇ ਨਾਮ ਜਪੀਏ, ਗੁਰੂ ਦਾ ਸਿਮਰਨ ਕਾਇਮ ਰਹੇ। ਜਦੋਂ ਸਿਮਰਨ ਵੱਲੋਂ ਧਿਆਨ ਛੁੱਟੇ, ਰੋਣਾ ਤੇ ਉਦੋਂ ਚਾਹੀਦਾ। ਉਹ ਸਾਰੇ ਪਾਪ ਕਰਨ ਨੇ ਜਿਹੜੇ ਸਿਮਰਨ ਤੋਂ ਤੋੜਦੇ ਨੇ। ਵਾਹਿਗੁਰੂ ਆਪ ਨੂੰ ਨਾਮਦਾਨ ਬਖਸ਼ੇ ਤੇ ਗੁਰੂ ਨਾਨਕ ਪ੍ਰੇਮ ਦਾ ਕੜਛਾ ਸਾਰਿਆਂ ਨੂੰ ਭਰ ਕੇ ਦੇਵੇ। ਆਪ ਨੇ ਲਗਭਗ 65 ਵਰੇ ਅਣਥੱਕ ਮਿਹਨਤ ਨਾਲ ਕੌਮ ਦੀ ਬੜੀ ਸੇਵਾ ਕੀਤੀ, ਜਿਸ ਕਾਰਨ ਭਾਈ ਸਾਹਿਬ ਸਰੀਰਕ ਤੌਰ ਤੇ ਬਹੁਤ ਕਮਜ਼ੋਰ ਹੋ ਗਏ ਸਨ। ਡਾਕਟਰਾਂ ਨੇ ਕਮਜ਼ੋਰੀ ਨੂੰ ਦੂਰ ਕਰਨ ਲਈ ਮੁਕੰਮਲ ਆਰਾਮ ਕਰਨ ਦੀ ਸਲਾਹ ਦਿੱਤੀ। 1957 ਤੋਂ ਆਰੰਭ ਤੋਂ ਹੀ ਆਪ ਆਪਣੇ ਨਿਵਾਸ ਸਥਾਨ ਸ੍ਰੀ ਅੰਮ੍ਰਿਤਸਰ ਵਿੱਚ ਹੀ ਆਰਾਮ ਕਰ ਰਹੇ ਸਨ। ਜੂਨ ਵਿੱਚ ਆਪ ਨੇ ਕਸੌਲੀ ਜਾਣ ਦੀ ਤਿਆਰੀ ਕੀਤੀ, ਪਰ ਅਚਾਨਕ ਬੁਖਾਰ ਹੋ ਗਿਆ। ਡਾਕਟਰਾਂ ਨੇ ਪਿਆਰ ਤੇ ਲਗਨ ਨਾਲ ਦਵਾ ਦਾਰੂ ਦੀ ਸੇਵਾ ਕੀਤੀ, ਪਰ ਧੁਰ ਦਰਗਾਹ ਦੇ ਸੱਦੇ ਨੂੰ ਕੌਣ ਟਾਲ ਸਕਦਾ ਹੈ। ਅੰਤ 10 ਜੂਨ 1957 ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵਾਹਿਗੁਰੂ ਦੀ ਗੋਦ ਵਿੱਚ ਜਾ ਬਿਰਾਜੇ। ਅੱਜ ਭਾਈ ਸਾਹਿਬ ਸਰੀਰਕ ਤੌਰ ਤੇ ਸਾਡੇ ਨਾਲ ਨਹੀਂ, ਪਰ ਉਹਨਾਂ ਦੇ ਕੰਮ ਸਾਡੀ ਰਹਿਨੁਮਾਈ ਕਰਦੇ ਰਹਿਣਗੇ ਤੇ ਉਹਨਾਂ ਦੀ ਸ਼ਖਸੀਅਤ ਸਾਨੂੰ ਨੇਕ ਇਨਸਾਨ ਬਣਨ ਲਈ ਰਸਤਾ ਵਿਖਾਉਂਦੀ ਰਹੇਗੀ।